ਜਿੱਧਰ ਪਿਤਾ ਜੀ ਬਖਸ਼ਿਸ਼ਾਂ ਕਰ ਰਹੇ ਨੇ, ਮਹਾਰਾਜ ਅੱਗੇ ਬੇਨਤੀ ਕਰੀਏ। ਤੀਸਰੀ ਬਾਣੀ ਹੈ ਸਾਡੀ, ਤੋ ਹੈ ਪ੍ਰਸਾਦ ਸਵਈਏ, ਤੇਰੀ ਕਿਰਪਾ ਨਾਲ ਸਵਈਏ। ਅਸਲੀ ਸਿਰਲੇਖ ਇਹਦਾ ਸ੍ਰੀ ਅਕਾਲ ਉਸਤਤ ਵਿੱਚ ਤੋ ਹੈ ਪ੍ਰਸਾਦ ਸਵਈਏ ਹੀ ਹੈ। ਵੈਸੇ ਦੇ ਅੱਗੇ ਆਪਾਂ ਲਾ ਲੈਂਦੇ ਹਾਂ ਕਿ ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ, ਜਾਂ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ। ਉਹ ਜਿਹੜਾ ਪਹਿਲਾ ਮੰਗਲਾ ਸ੍ਰੀ ਅਕਾਲ ਉਸਤਤ ਦੇ ਸ਼ੁਰੂ ਵਿੱਚ ਮਹਾਰਾਜ ਨੇ ਲਿਖਿਆ, ਉਹੀ ਮੰਗਲ ਇੱਥੇ ਲਾ ਕੇ ਪ੍ਰਾਰੰਭ ਕਰ। ਵੈਸੇ ਤਾਂ ਸਾਰੀ ਅਕਾਲ ਉਸਤਤ ਦੀ ਬਾਣੀ ਜਿੰਨੀ ਹੈ ਇਹ ਪਾਉਂਟਾ ਸਾਹਿਬ ਮਹਾਰਾਜ ਨੇ ਉਚਾਰਨ ਕੀਤੀ ਹੋਈ ਹੈ। ਇਹ ਰਾਜਾ ਨਾਨ ਵਾਲਾ ਸੀ ਜਿਹੜਾ ਇਹਨੂੰ ਉਪਦੇਸ਼ ਕੀਤਾ ਸੀ ਸਾਰਾ ਅਕਾਲ ਉਸਤਤ ਦੇ ਵਿੱਚ ਸਤਿਗੁਰੂ ਮਹਾਰਾਜ ਨੇ। ਇੱਕ ਬੰਦੇ ਦੇ ਬਹਾਨੇ ਉਪਦੇਸ਼ ਸਾਰਿਆਂ ਨੂੰ ਹੀ ਹੋ ਜਾਂਦਾ ਹੈ। ਜਿਹੜੇ ਇਹ ਸਵਈਏ ਆਪਾਂ ਸ਼ਰਵਣ ਹੁਣ ਕਰਨੇ ਨੇ, ਅੰਮ੍ਰਿਤ ਸਵਈਏ, ਸੁਧਾ ਸਵਈਏ ਜਿਨ੍ਹਾਂ ਨੂੰ ਕਹਿੰਦੇ ਨੇ, ਇਹ ਸਵਈਆਂ ਬਾਰੇ ਇਉਂ ਵੀ ਜ਼ਿਕਰ ਆਉਂਦਾ ਕਿ ਰਾਜਾ ਰਤਨ ਰਾਏ ਆਸਾਮ ਤੋਂ ਜਦ ਦਸਵੇਂ ਪਾਤਸ਼ਾਹ ਕੋਲ ਆਇਆ ਸੀ ਇਹ ਸਵਈਆਂ ਰਾਹੀਂ, ਉਦੋਂ ਵੀ ਮਹਾਰਾਜ ਨੇ ਉਹਨੂੰ ਇਹੀ ਉਪਦੇਸ਼ ਦਿੱਤਾ ਸੀ, ਵੈਰਾਗ ਦਾ ਉਪਦੇਸ਼। ਕਿਉਂਕਿ ਰਤਨ ਰਾਏ ਵੀ ਰਾਜਾ ਜਿਹੜਾ ਸੀ ਉਹ ਨੌਵੇਂ ਪਾਤਸ਼ਾਹ ਦੀ ਬਖਸ਼ਿਸ਼ ਨਾਲ ਹੋਇਆ ਸੀ। ਜਦੋਂ ਮਹਾਰਾਜ ਦਸਵੇਂ ਪਾਤਸ਼ਾਹ ਨੇ ਉਤਾਰ ਲਿਆ ਸੀ ਪਟਨਾ ਸਾਹਿਬ, ਉਦੋਂ ਨੌਵੇਂ ਪਾਤਸ਼ਾਹ ਜਦੋਂ ਅੱਗੇ ਗਏ ਸੀ ਆਪਸ ਵਿੱਚ ਰਾਜਿਆਂ ਦੀ ਸੰਧੀ ਕਰਾਉਣ ਵਾਸਤੇ ਗਏ ਸੀਗੇ, ਤਾਂ ਉਸ ਵਕਤ ਸਤਿਗੁਰੂ ਨੌਵੇਂ ਪਾਤਸ਼ਾਹ ਮਹਾਰਾਜ ਕੋਲੋਂ ਮੰਗ ਮੰਗੀ ਸੀ ਕਿ ਰਾਜੇ ਨੇ ਮੈਨੂੰ ਪੁੱਤਰ ਦੀ ਦਾਤ ਬਖਸ਼ੋ। ਮਹਾਰਾਜ ਆਪਣੇ ਹੱਥ ਵਾਲੀ ਛਾਂਪ ਉਤਾਰ ਕੇ ਉਹਦੇ ਨਾਲ ਖੇਡ ਰਹੇ ਸੀ, ਉੱਪਰ ਥੱਲੇ ਸੁੱਟ ਰਹੇ ਸੀ। ਸਤਿਗੁਰੂ ਮਹਾਰਾਜ ਨੇ ਉਹਦੇ ਰਾਜੇ ਦੇ ਪੱਟ ਦੇ ਉੱਤੇ ਉਹ ਛਾਂਪ ਲਾ ਤੀ, ਉਹਦੇ 'ਤੇ ਇੱਕ ਓਂਕਾਰ ਲਿਖਿਆ ਹੋਇਆ ਸੀ। ਮਹਾਰਾਜ ਕਹਿੰਦੇ, ਲੈ ਜਿਹੜਾ ਤੇਰਾ ਪੁੱਤਰ ਹੋਊਗਾ ਉਹਦੇ ਮੱਥੇ 'ਤੇ ਇੱਕ ਓਂਕਾਰ ਲਿਖਿਆ ਹੋਵੇਗਾ। ਫਿਰ ਉਹ ਜਦੋਂ ਵੀ ਕਦੇ ਪੁੱਤਰ, ਮਹਾਰਾਜ ਨੇ ਕਿਹਾ ਸੀ ਉਹ ਕੇਸਾਂ ਧਾਰੀ ਰੱਖੀ, ਕੇਸ ਨਹੀਂ ਕਟਾਉਣੇ ਉਹਦੇ। ਫਿਰ ਉਹਦੇ ਪੁੱਤਰ ਹੋਇਆ ਜਦੋਂ, ਤਾਂ ਉਸ ਵਕਤ ਕੇਸਾਂ ਧਾਰੀ ਜਦੋਂ ਸ਼ੀਸ਼ੇ 'ਚ ਖੜ ਕੇ ਦੇਖਿਆ ਕਰੇ ਤਾਂ ਆਪਣੀ ਮਾਂ ਨੂੰ ਪੁੱਛਿਆ ਕਰੇ, ਪਿਤਾ ਤਾਂ ਉਹਦਾ ਚੜ੍ਹਾਈ ਕਰ ਗਿਆ, ਮਾਤਾ ਇਹ ਮੇਰੇ ਮੱਥੇ 'ਤੇ ਕੀ ਨਿਸ਼ਾਨ ਜਿਹਾ ਹੈ। ਉਸ ਵਕਤ ਮਾਂ ਨੇ ਸਾਰੀ ਸਾਖੀ ਸੁਣਾਈ, ਕਹਿਣ ਲੱਗੇ ਮੈਂ ਮਹਾਰਾਜ ਦਰਸ਼ਨ ਕਰਨੇ ਆ। ਕਹਿੰਦੇ ਉਹ ਤਾਂ ਹੁਣ ਨਹੀਂ ਹੈਗੇ, ਹੁਣ ਤਾਂ ਉਹਨਾਂ ਦੇ ਸਾਹਿਬਜ਼ਾਦੇ ਦਸਵੇਂ ਪਾਤਸ਼ਾਹ ਮਹਾਰਾਜ ਗੁਰਤਾ ਗੱਦੀ 'ਤੇ ਨੇ। ਕਹਿੰਦੇ ਫਿਰ ਮਿਲ ਕੇ ਆਉਣਾ। ਇਹ ਜਿਹੜਾ ਰਤਨ ਰਾਏ ਆਇਆ ਸੀ ਪੰਜ ਕਲਾ ਸ਼ਸਤਰ ਲੈ ਕੇ ਦਸਵੇਂ ਪਾਤਸ਼ਾਹ ਕੋਲ, ਇੱਕ ਚਿੱਟਾ ਹਾਥੀ ਲਿਆਇਆ ਸੀ, ਇੱਕ ਚੌਂਕੀ ਲਿਆਇਆ ਸੀ, ਕਈ ਚੀਜ਼ਾਂ ਲੈ ਕੇ ਆਇਆ ਸੀ। ਔਰ ਦਸਵੇਂ ਪਾਤਸ਼ਾਹ ਨੂੰ ਜਦ ਮਿਲਿਆ ਸੀ ਸੁਨੇਹਾ ਕਿ ਰਤਨ ਰਾਏ ਰਾਜਾ ਹੈ, ਮਹਾਰਾਜ ਬੜਾ, ਕਿਉਂਕਿ ਉਮਰ ਬਰਾਬਰ ਜੀ ਸੀ ਇਹਨਾਂ ਦੀ, ਇਸ ਕਰਕੇ ਮਹਾਰਾਜ ਬੜੇ ਪਿਆਰ ਨਾਲ ਇਹਨੂੰ ਕੀਰਤਪੁਰ ਸਾਹਿਬ ਤੱਕ ਲੈਣ ਵੀ ਗਏ ਸੀਗੇ, ਫਿਰ ਛੱਡਣ ਵੀ ਗਏ। ਇਹ ਮਹਾਰਾਜ ਕੋਲ ਕਿੰਨੇ ਮਹੀਨੇ ਰਹੇ ਤਾਂ ਜਾਣ ਨੂੰ ਚਿੱਤ ਨਾ ਕਰੇ, ਕਿਉਂਕਿ ਪਿਛਲਾ ਭਗਤ ਸੀ ਕੋਈ। ਸੋ ਕਹਿਣ ਲੱਗਿਆ, ਮਹਾਰਾਜ ਮੈਨੂੰ ਐਸਾ ਉਪਦੇਸ਼ ਕਰੋ ਮੈਂ ਰਾਜ ਕਾਜ ਵਿੱਚ ਖੁਭਾ ਨਾ, ਰਾਜ ਕਾਜ ਮੈਂ ਕਰਾਂ ਜ਼ਰੂਰ ਪਰ ਮੇਰਾ ਮਨ ਪਰਮਾਤਮਾ ਵੱਲ ਹੀ ਜੁੜਿਆ ਰਹੇ, ਮੈਨੂੰ ਵੈਰਾਗ ਦਾ ਉਪਦੇਸ਼ ਦਿਓ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਸਵਈਏ ਉਚਾਰਨ ਕਰਕੇ ਉਹਨੂੰ ਵੈਰਾਗ ਦਿੱਤਾ, ਔਰ ਸਾਨੂੰ ਵੀ ਵੈਰਾਗ ਦਾ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਆਓ, ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਸਰਾਵਕ, ਸਰਾਵਕ ਵੀ ਕੱਕੇ ਨਾਲ ਵੀ ਹੈ, ਇਹ ਗੱਗੇ ਨਾਲ ਵੀ, ਮਹਾਰਾਜ ਨੇ ਗੱਗੇ ਨਾਲ ਉਚਾਰਨ ਕੀਤਾ ਸਰਾਵਕ। ਇਹ ਜਿਹੜੇ ਜੈਨੀ ਬੋਧੀ ਹੁੰਦੇ ਨੇ, ਸਰੇਵੜੇ ਹੁੰਦੇ ਨੇ, ਇਹਨਾਂ ਦੇ ਵਿੱਚ ਜਿਹੜੇ ਹੁੰਦੇ ਨੇ ਭਿਕਸ਼ੂ, ਜਤੀ ਵੀ ਕਹਿੰਦੇ ਨੇ, ਉਹ ਪ੍ਰਚਾਰ ਕਰਨ ਵਾਲੇ ਅਤੇ ਪ੍ਰਚਾਰ ਨੂੰ ਕਰਨ ਵਾਲੇ ਅਤੇ ਪ੍ਰਚਾਰ ਨੂੰ ਸੁਣਨ ਵਾਲੇ, ਉਹਨਾਂ ਨੂੰ ਸਰਾਵਕ ਕਹਿੰਦੇ ਨੇ। ਮਹਾਰਾਜ ਕਹਿੰਦੇ ਜਿਹੜੇ ਸਰਾਵਕ ਨੇ, ਫਿਰ ਸ਼ੁੱਧ, ਸ਼ੁੱਧੀ ਰੱਖਣ ਵਾਲੇ ਜਿਹੜੇ ਨੇ, ਆਪਣੇ ਆਪ 'ਚ ਬਹੁਤ ਸ਼ੁੱਧੀ ਰੱਖਦੇ ਨੇ, ਕਿਸੇ ਚੀਜ਼ ਨੂੰ ਹੱਥ ਨਹੀਂ ਲੱਗਣ ਦਿੰਦੇ। ਮੇਰੀ ਕੋਈ ਚੀਜ਼ ਨੂੰ ਹੱਥ ਲਾ ਤਾਂ ਪਿੱਟੀ ਗਈ, ਉਹ ਬੜੀ ਸ਼ੁੱਧੀ ਦੇ ਮਾਲਕ। ਸਮੂਹ, ਇਹਨਾਂ ਦੇ ਸਮੂਹ ਟੋਲਿਆਂ ਦੇ ਟੋਲੇ, ਸਿਧਾਂਤ ਕੇ ਸਿਧਾਂਤ ਹੁੰਦਾ ਜਿਹੜਾ ਸਿੱਧੀਆਂ ਨੂੰ ਕਮਾਉਣ ਵਾਲੇ ਸਿੱਧ ਲੋਕ ਨੇ, ਸਿਧਾਂਤ ਕੇ ਉਹਨਾਂ ਦੇ ਕੀ ਦੇਖੇ ਤੁਸੀਂ, ਦੇਖ ਫਿਰੇ ਉਹ ਘਰ, ਸਾਰਿਆਂ ਦੇ ਘਰ, ਡੇਰੇ, ਧਰਮ, ਸਾਰਿਆਂ ਦੇ ਮਤ ਦੇਖੇ ਨੇ, ਯੋਗ ਜਤੀ ਕੇ, ਯੋਗੀਆਂ ਦੇ, ਜਤੀਆਂ ਦੇ, ਸਾਰਿਆਂ ਦੇ ਮਤ ਦੇਖੇ ਨੇ ਮੈਂ। ਇਹਨਾਂ ਦੇ ਘਰਾਂ ਨੂੰ ਅੱਛੀ ਤਰ੍ਹਾਂ ਦੇਖਿਆ ਹੈ, ਇਹਨਾਂ ਦੇ ਡੇਰਿਆਂ ਨੂੰ ਦੇਖਿਆ ਹੈ, ਇਹਨਾਂ ਦੇ ਹਿਰਦੇ ਰੂਪ ਘਰ ਦੇ ਅੰਦਰ ਤੱਕ ਦੇਖਿਆ ਹੈ, ਕੁਛ ਨਹੀਂ ਹੈ। ਇਹ ਸਾਰੇ ਜਿੰਨੇ ਨੇ ਸਰਾਵਕ, ਸ਼ੁੱਧ ਸਮੂਹ, ਸਿਧਾਂਤ ਕੇ, ਦੇਖ ਫਿਰੇ ਉਹ ਘਰ, ਯੋਗ ਜਤੀ ਕੇ, सूर सुरारदन सुध सुधादिक। महाराज कह रहे जे सूर सूरमे ने सुर आरदन सुर होंगे देवते आरदन होंगे इन्हों कट्टन वाले दैंत इन्हों दुख देने वाले। सुरारदन का समुचा अर्थ है दैंत देवते नहीं है दैंत भाव जेडे देवत्या दुख देने वाले होने कहने सुरारदन सूर सुरारदन सुध सुधादिक। सुध जेडे ने सुध कौन ने सारे नालों देवते सुधादिक जेडे अमृत आदिक पीण वाले ने देवते अमृत ही हमेशा पीते ने। संत समूह अनेक मती के अनेक ही मतां दे अनेक धर्मां दे समूह टोले संतां महात्मा दे देखे ने बहुत सारे। सारे ही देश को देख रहे हो मत। महाराज कहने मैं राजा रतन राय सारे देशां दे मत मतांतर देखे ने चंगी तरह पड़चोड़ की हरेक दी। पर एक गल देखी इन्हां विच को ना देखी तो प्राण पति के मैं कोई प्राणा का पति जो परमात्मा है ना वाहेगुरु ओदा नहीं मैं कोई देखिया मत भी ओदा मत होवे कोई ओनू कोई मनन वाला होवे ओदा प्यारा कोई होवे कोई ओदी गल करन वाला होवे। ए तां डेरियां विच जाके पता लगता इत्थे तां गुरु की कोई गल ही नहीं है इत्थे तां कोई परमात्मा का नाम ही नहीं है इत्थे तां बस वड्डे बाबे छोटे बाबे उदू छोटे बाबे बाबिआं दा ही नाम है बस सिद्ध का नाव है संत का नाव है इन्हों के नाव चलते हैं। यह गल की एक बड़ी वड्डी गलती है। महाराज कहने मैं सारिया थावां ते घूम घुमा के देखिया है परमात्मा की कोई गल नहीं है। सिद्धां विच यही है मुंदरां पा लो सुआह मल लो ओंग ओंग करके सुआह चढ़ा लो फिर इद्दियां सिद्धियां मिल जाणगियां। सरेवड़ियां विच भी उही गल है किसे विच तो दखो महाराज कहें किसे विच तो दसो परमात्मा की कोई गल है। श्री भगवान की पाए कृपा हूते पर सतगुरु महाराज कहने श्री अकाल पुरख जो श्री श्रोमणी ने श्री जो लक्ष्मी के पति अकाल पुरख वाहेगुरु सारी माया के पति ने भागा का आवाहन करने वाले ने उन्हां दी एक शरदा अते कृपा की प्रीति तो बिना एक रति बिन मतलब कि एक रति प्रीति तो बिना एक रति के ए तत्ते दे उत्ते अदक लगी हुई है कोलों लाउणी है एक रति बिन एक रति के। एक अकाल पुरख की जिहड़ी है शरदा कृपा अते उहदे प्रेम तो बिना उहदे च रंगे तो बिना ये जिन्ने भी ने सरेवड़े ने चाहे चाहे वह वैष्णव मत वाले शुद्ध ने चाहे सिद्धियां वाले ने चाहे योगी ने जति ने सूरमे ने फिर वो सारे दैंत आदिक ने अमृत पीण वाले देवते आदिक ने होरना धर्मां दे संत महात्मा ने सारे धर्म। महाराज कहने एक परमात्मा की शरदा प्रेम भावना कृपा तो बिना एक काणी कौडी जिन्ना मुल नहीं है इन्हां दा। महाराज ने कहा डरना किसे तो भी इन्हां एवें कह दिए सतगुरु ने तो सारे ही खंडन करते जाके सतगुरु कहने कुछ नहीं है क्योंकि आप अकाल उस्तत विच्चों सिर्फ दस सवैये ने जिहड़े आप इस वक्त पढ़ रहे हैं। कुल महाराज ने 274 पौड़ियां अकाल उस्तत दियां उचारण कीतियां ने एक घंटा लगता पढ़न नूं पर अपने कोल टाइम नहीं इन्ना थोड़ियां पढ़ लो अकाल उस्तत नूं थोड़ा थोड़ा करके पढ़ लो अद्धा घंटा सही 15 मिनट सही 10 मिनट सही रोज अकाल उस्त दस 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 मिनट करके हफ्ते च भोग पा लो पर देखो तो सही एक बारी पढ़ के तो देखो तो पता लगे की चीज है जीवन की सिखी है की रंगत है की वीर रस है वह कि कृपा होंगी है दसन की सारी बाणी नूं त्याग दिता आपने। तो इस करके सतगुरु महाराज सच्चे पातशाह कहते हैं कि यह अकाल पुरख की कृपा तो बिना सारिया का मुल किन्ना एक रत्ती सुनियारे को एक रत्ती हुंदी है लालड़ी कहिंदे उहनूं एक पास्यों काली एक पास्यों लाल हुंदी है। महाराज कहिंदे एक रत्ती का किन्ना क मुल हुंदा कुछ भी नहीं पैरां च डिग्गियां फिरदियां फेरियां उहनां दा की मुल है। सतगुरु महाराज कहिंदे रब दे प्रेम तो बिना जिहड़ा भी है रब दे प्रेम तो सखणा उहदा काणी कौडी जिन्ना एक रत्ती जिन्ना मुल नहीं है। भावें उह जिन्ना मर्जी डिफूस करी फिरे दिखावे करी फिरे ਆਪਾਂ ਲੋਕ ਦੇਖ ਕੇ ਭਰਮ ਜਾਂਦੇ ਹਾਂ ਸਾਰਿਆਂ ਨੂੰ, ਪਰ ਦਸਵੇਂ ਪਾਤਸ਼ਾਹ ਕਹਿੰਦੇ ਬਿਲਕੁਲ ਨਾ ਭਰਮਿਓ। ਜਿੱਥੇ ਜਿਸ ਧਰਮ ਵਿੱਚ ਰੱਬ ਦਾ ਪਿਆਰ ਨਹੀਂ ਹੈ ਉਹ ਜਾਣੋ ਬਿਲਕੁਲ ਪਰਾਲੀ ਹੈ, ਫੋਕਟ ਹੈ। ਮਾਤੇ ਮਤੰਗ ਜਰੇ ਜਰ ਸੰਗ, ਮਤੰਗ ਹੁੰਦੇ ਨੇ ਹਾਥੀ, ਮਾਤੇ ਮਸਤ ਹੋਏ ਹੋਏ ਮਤੰਗ ਹਾਥੀ, ਜਰੇ ਜੜੇ ਹੋਏ ਨੇ, ਜਰ ਸੰਗ ਸੋਨੇ ਦੇ ਨਾਲ ਜੜੇ ਹੋਏ ਹੌਦੇ ਬਣੇ ਹੋਏ, ਹਾਥੀਆਂ ਦੇ ਉੱਤੇ ਸੋਨਾ ਹੀ ਸੋਨਾ ਮੜਿਆ ਹੁੰਦਾ ਰਾਜਿਆਂ ਦੇ ਹਾਥੀ ਤੇ। ਅਨੂਪ ਉਤੰਗ ਸੁਰੰਗ ਸਵਾਰੇ, ਅਨੂਪ ਉਪਮਾ ਤੋਂ ਰਹਿਤ, ਉਤੰਗ ਉੱਚੇ ਉੱਚੇ ਹਾਥੀ, ਇੱਕ ਛੋਟੇ ਹਾਥੀ ਹੁੰਦੇ ਨੇ ਇੱਕ ਵੱਡੇ ਹਾਥੀ ਹੁੰਦੇ ਨੇ। ਸੁਰੰਗ ਸਵਾਰੇ, ਸੁਰੰਗ ਸ੍ਰੇਸ਼ਟ ਰੰਗਾਂ ਦੇ ਨਾਲ ਸਵਾਰੇ ਹੋਏ। ਦੂਸਰਾ ਸੁਰੰਗ ਸੰਧੂਰ ਨਾਲ ਸੰਵਾਰਦੇ ਹਾਥੀ ਨੂੰ, ਦੋ ਤਰ੍ਹਾਂ ਸੰਵਾਰਦੇ, ਪਹਿਲਾਂ ਸੰਧੂਰ ਲਾਉਂਦੇ ਸੀ ਹਾਥੀ ਨੂੰ, ਇਸ ਕਰਕੇ ਸੁਰੰਗ ਲਿਖਿਆ। ਸੁਰੰਗ ਕਈ ਪ੍ਰਕਾਰ ਦੇ ਰੰਗਾਂ ਨਾਲ ਹਾਥੀ ਦੀ ਸਜਾਵਟ ਕੀਤੀ ਹੋਈ। ਕੋਟ ਤੁਰੰਗ ਕੁਰੰਗ ਸੇਕੂਦਤ, ਕੋਟ ਕਰੋੜਾਂ ਹੀ ਤੁਰੰਗ ਘੋੜੇ, ਕੁਰੰਗ ਸੇਕੂਦਤ, ਕੁਰੰਗ ਕਹਿੰਦੇ ਨੇ ਹਰਨ ਨੂੰ, ਜੋ ਹਿਰਨ ਹੁੰਦਾ ਹੈ ਉਹਦੇ ਵਾਂਗੂ ਕੁੱਦਦੇ ਜਾਣ ਕਰੋੜਾਂ ਘੋੜੇ ਹੋਣ ਉਸ ਰਾਜੇ ਕੋਲੇ। ਪਹਿਲਾਂ ਤਾਂ ਸਾਰਿਆਂ ਧਰਮਾਂ ਬਾਰੇ ਕਿਹਾ, ਹੁਣ ਕਹਿੰਦੇ ਨੇ ਰਾਜਾ ਇੰਨਾ ਵੱਡਾ ਹੋਵੇ, ਉਹਦੇ ਕੋਲ ਇੰਨੇ ਹਾਥੀ ਹੋਣ, ਸੋਨੇ ਦੇ ਜੜੇ ਹੋਣ, ਬੜੇ ਉੱਚੇ ਉੱਚੇ ਰੰਗਦਾਰ ਘੋੜੇ ਹੋਣ, ਫਿਰ ਉਹਦੇ ਕੋਲ ਹਵਾ ਨਾਲ ਗੱਲਾਂ ਕਰਦੇ ਜਾਣ। ਪੌਣ ਕੇ ਗਾਉਣ ਕੌ ਜਾਤ ਨਿਵਾਰੇ, ਪੌਣ ਹਵਾ ਦੇ ਗਾਉਣ ਨੂੰ ਵੀ ਪਿੱਛੇ ਛੱਡ ਜਾਣ, ਹਵਾ ਨੂੰ ਵੀ ਪਿੱਛੇ ਛੱਡਦੇ ਜਾਣ, ਇੰਨੀ ਤੇਜ਼ ਘੋੜੇ ਦੌੜ ਜਾਣ। ਭਾਰੀ ਭੁਜਾਨ ਕੇ ਭੂਪ ਭਲੀ ਵਿਧ, ਨਿਆਵਤ ਸੀਸ ਨਜਾਤ ਵਿਚਾਰੇ, ਇੰਨਾ ਵੱਡਾ ਰਾਜਾ ਹੋਵੇ ਕਿ ਭਾਰੀਆਂ ਬਾਹਾਂ ਵਾਲੇ ਰਾਜੇ, ਬੜੇ ਬੜੇ ਤਕੜੇ ਯੋਧੇ ਰਾਜੇ, ਭਲੀ ਵਿਧ ਭਲੇ ਤਰੀਕੇ ਨਾਲ ਨਿਆਵਤ ਸੀਸ ਉਹਨੂੰ ਆ ਕੇ ਸਿਰ ਨਵਾਉਂਦੇ ਹੋਣ, ਚੱਕਰਵਰਤੀ ਪਾਤਸ਼ਾਹ ਹੋਵੇ। ਨਾ ਜਾਤ ਵਿਚਾਰੇ, ਕਿੰਨੇ ਕੁ ਰਾਜੇ ਉਸ ਚੱਕਰਵਰਤੀ ਰਾਜੇ ਨੂੰ ਮੱਥਾ ਟੇਕਦੇ ਹੋਣ ਆ ਕੇ, ਗਿਣੇ ਨਾ ਜਾਣ ਜਿਹੜੇ ਇੰਨੇ ਰਾਜੇ ਮੱਥਾ ਟੇਕਦੇ ਹੋਣ, ਇੰਨਾ ਵੱਡਾ ਰਾਜਾ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਜਪਜੀ ਸਾਹਿਬ ਦੇ ਵਿੱਚ, ਗਿਰਹਾ ਸੇਤੀ ਮਾਲ ਧਨ, ਗਿਰਹਾ ਨਾਮ ਪਹਾੜਾਂ ਦਾ, ਪਹਾੜ ਜਿੱਡਾ ਮਾਲ ਧਨ ਦਾ ਢੇਰ ਲੱਗਿਆ ਹੋਵੇ, ਸਮੁੰਦਰ ਜਿੱਡਾ ਰਾਜ ਹੋਵੇ। ਧਰਤੀ 10 ਗੁਣੇ ਆ, ਸਮੁੰਦਰ 90 ਗੁਣੇ ਆ। ਧਰਤੀ ਉੱਤੇ ਤਾਂ ਕਿੰਨਾ ਕੁ ਰਾਜ, ਸਤਿਗੁਰੂ ਕਹਿੰਦੇ ਸਮੁੰਦਰ ਦੇ ਉੱਤੇ ਵੀ ਰਾਜ ਹੋਵੇ, ਪਰ ਫਿਰ ਵੀ ਉਹ ਜੇ ਨਾਮ ਵਿਸਾਰ ਦਿੱਤਾ ਫਿਰ ਵੀ ਇੱਕ ਉਹ ਕੀੜੀ ਦੇ ਬਰਾਬਰ ਵੀ ਹੈ ਨਹੀਂ ਜਿਹੜੀ ਨਾਮ ਜਪਦੀ। ਇੱਥੇ ਵੀ ਮਹਾਰਾਜ ਉਹੀ ਉਪਦੇਸ਼ ਕਰਦੇ ਨੇ ਕਿ ਇੰਨੇ ਰਾਜੇ ਉਹ ਰਾਜੇ ਨੂੰ ਨਮਸਕਾਰਾਂ ਕਰਨ, ਦੁਰਯੋਧਨ ਵਾਂਗੂ 12 ਯੋਜਨ ਛਤਰ ਚਲਾ ਥਾ, 48 ਕੋਹ ਤੱਕ ਤਾਂ ਉਹਨੂੰ ਰਾਜੇ ਹੀ ਛਤਰ ਕਰਦੇ ਸੀ, ਅੱਗੇ ਤਾਂ ਗਾਹਾਂ ਦਾ ਕੋਈ ਅੰਤ ਹੀ ਨਹੀਂ ਹੈ। ਏਤੇ ਪਏ ਤੋ ਕਹਾਂ ਪਏ ਭੂਪਤ, ਇੰਨੇ ਰਾਜੇ ਵੀ ਹੋ ਚੁੱਕੇ ਦੁਨੀਆਂ ਵਿੱਚ ਤਾਂ ਕੀ ਹੋ ਗਿਆ। ਕਹਿੰਦੇ ਰਾਜਾ ਰਤਨ ਰਾਏ, ਤੂੰ ਕਹਿੰਦਾ ਨਾ ਰਾਜ ਤੋਂ ਰਾਜ ਦੇ ਵਿੱਚ ਰਹਿਣਾ, ਨਿਰਲੇਪ ਰਹਿਣਾ, ਫਿਰ ਇੰਨਾ ਯਾਦ ਰੱਖੀ ਦੁਨੀਆਂ 'ਚ ਬੜੇ ਬੜੇ ਰਾਜੇ ਹੋ ਕੇ ਚਲੇ ਗਏ ਨੇ, ਅੰਤ ਕਾ ਨਾਂਗੇ ਹੀ ਪਾਏ ਪਧਾਰੇ, ਅੰਤ ਨੂੰ ਕੋਈ ਜੁੱਤੀ ਪਾ ਕੇ ਪਰਲੋਕ ਨੂੰ ਨਹੀਂ ਗਿਆ ਹੈ, ਮਰਨ ਵੇਲੇ ਲਾਹ ਦਿੰਦੇ ਨੇ, ਕਿਹੜਾ ਮੜੀਆਂ 'ਚ ਜੁੱਤੀ ਨਾਲ ਜਾਂਦੀ, ਉੱਥੇ ਹੀ ਲਾਹ ਦਿੰਦੇ ਜੁੱਤੀ। ਇਸ ਕਰਕੇ ਅੰਤ ਨੂੰ ਸਾਰੇ ਨੰਗੇ ਹੱਥ ਨੰਗੇ ਪੈਰ ਨਾਂਗੇ ਪਾਉਂ ਤੇ ਗਏ ਜਿਨਕੇ ਲਾਖ ਕਰੋੜ। ਸਿਕੰਦਰ ਨੇ ਮਰਨ ਤੋਂ ਪਹਿਲਾਂ ਕਿਹਾ ਸੀ ਆਪਣੇ ਵਜ਼ੀਰਾਂ ਨੂੰ, ਮੇਰਾ ਜਨਾਜ਼ਾ ਘੁਮਾਇਓ ਸ਼ਹਿਰ ਦੇ ਵਿੱਚ, ਪਰ ਹੱਥ ਪੈਰ ਮੇਰੇ ਨੰਗੇ ਰੱਖ ਕੇ ਘੁਮਾਇਓ। ਇਹ ਦੁਨੀਆਂ ਨੂੰ ਕਿਹਾ ਕਿ ਉਹ ਸਿਕੰਦਰ ਹੈ ਜਿਹਨੇ ਪੂਰੀ ਦੁਨੀਆ ਜਿੱਤ ਲਈ, ਪਰ ਚੱਲਿਆ ਹੈ ਹੱਥ ਖਾਲੀ, ਹੱਥ ਪੈਰ ਸਭ ਖਾਲੀ ਜਾ ਰਹੇ। ਇਸ ਕਰਕੇ ਮਹਾਰਾਜ ਕਹਿੰਦੇ ਕਦੇ ਇੰਨਾ ਵਿਰਾਗ ਵੀ ਸਿੱਖ ਨੂੰ ਹੋਣਾ ਚਾਹੀਦਾ ਵੀ ਇੰਨੇ ਨੇ ਵੱਡੇ ਹੋ ਕੇ ਚਲੇ ਗਏ ਸੰਸਾਰ ਦੇ ਵਿੱਚੋਂ ਰਾਜੇ ਮਹਾਰਾਜੇ, ਪਰ ਨੰਗੇ ਪੈਰੀ ਗਏ ਨੇ। ਇਸ ਕਰਕੇ ਰਾਣਾ ਰਾਓ ਨਾ ਕੋਰ ਹੈ ਰੰਗ ਨਾ ਤੁੰਗ, ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਧਾ ਧੀਰ। ਸਵਈਏ ਵਿਰਾਗ ਵਾਸਤੇ ਨੇ, ਆਪਾਂ ਨੂੰ ਵਿਰਾਗ ਦਿੰਦੇ ਨੇ ਸਵਈਏ। ਵਿਰਾਗ ਇਸੇ ਨੂੰ ਕਹਿੰਦੇ ਕਿ ਇੰਨੀ ਇੰਨੀ ਦੁਨੀਆਂ ਹੋ ਕੇ ਚਲੀ ਗਈ ਪਰ ਸਾਰੇ ਬੇਕਾਰ। ਜੀਤ ਫਿਰਾ ਸਭ ਦੇਸ਼ ਦਿਸਾਨ ਕੋ ਬਾਜਿਤ ਢੋਲ ਮਿਰਦੰਗ ਨਗਾਰੇ, ਕਹਿੰਦੇ ਸਾਰਿਆਂ ਦੇਸ਼ਾਂ ਦਿਸ਼ਾਨਾਂ ਨੂੰ ਜਿੱਤ ਲਵੇ ਚਾਰੇ ਪਾਸੇ। ਦੇਸ਼ ਦਿਸਾਨ, ਦਿਸ਼ਾਨ ਸਾਰੀਆਂ ਦੇਸ਼ਾਂ, ਦਸੋ ਦੇਸ਼ਾਂ ਵਿੱਚ ਜਿੱਤ ਲਵੇ, ਸਾਰਿਆਂ ਦੇਸ਼ਾਂ ਨੂੰ ਜਿੱਤ ਲਵੇ। ਖੁਸ਼ੀ ਦੇ ਵਿੱਚ ਬਾਜ ਢੋਲ ਢੋਲ ਵੱਜਦੇ ਹੋਣ ਉਹਦੇ ਦਰ ਦੇ ਅੱਗੇ ਮਿਰਦੰਗ ਢੋਲਕੀਆਂ ਜਿਹੜੀ ਲੰਬੀ ਢੋਲਕੀ ਹੁੰਦੀ ਹੈ ਚਮੜੇ ਨਾਲ ਮੜੀ ਹੋਈ ਢੋਲ ਵੱਡਾ ਸਾਰਾ ਭੰਗੜਾ ਪਾਉਣ ਵਾਲੇ ਜਿਹੜੇ ਵਰਤਦੇ ਨੇ ਨਗਾਰੇ ਵੱਜਦੇ ਹੋਣ ਰਾਜੇ ਦੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਕਹਿੰਦੇ ਗੁੰਜਤ ਗੂੜ ਇਹਦੇ ਦੋ ਭਾਵ ਨੇ ਗੁੰਜਤ ਹਾਥੀ ਜਿਹੜੇ ਨੇ ਚੀਕਾਂ ਮਾਰਦੇ ਹੋਣ ਗੂੜ ਬਹੁਤ ਸਾਰੀਆਂ ਗੂੜ ਚੀਕਾਂ ਉੱਚੀ ਉੱਚੀ ਗੁੰਜਤ ਗੂੜ ਗਜਾਨ ਕੇ ਸੁੰਦਰ ਗਜਾਨ ਹਾਥੀ ਬੜੇ ਸੁੰਦਰ ਸੋਹਣੇ ਕਿਉਂਕਿ ਇਹ ਚੀਕ ਤਾਂ ਕਹੀ ਕਿਉਂਕਿ ਅੱਗੇ ਕਹਿੰਦੇ ਹਿੰਸਤ ਹੈ ਰਾਜ ਹਜ਼ਾਰੇ ਹਿੰਸਤ ਹਿਣਕਦੇ ਹੋਣ ਹੈ ਰਾਜ ਜਿਹੜੇ ਦਰਿਆਈ ਘੋੜੇ ਹੁੰਦੇ ਨੇ ਉਹ ਉਹਦੇ ਦਰ ਦੇ ਉੱਤੇ ਹਿਣਕਦੇ ਹੋਣ ਖੜੇ ਹੋਏ ਖੰਭ ਲੱਗੇ ਹੋਣ ਘੋੜੇ ਉੱਡਣ ਵਾਲੇ ਵੀ ਹੋਣ ਘੋੜੇ ਪਾਣੀ ਵਾਲੇ ਵੀ ਹੋਣ ਰਾਮ ਰਾਏ ਨੂੰ ਨੁਰੰਗਾ ਕਹਿਣ ਲੱਗਿਆ ਅਜੇ ਤਾਂ ਮੈਨੂੰ ਘੋੜੇ ਨੇ ਪਾਣੀ 'ਚ ਹੀ ਡਬੋ ਦੇਣਾ ਸੀ ਮੇਰੀ ਇੱਛਾ ਮੈਨੂੰ ਇੱਕ ਦਰਿਆਈ ਘੋੜਾ ਦਿਓ ਜੇ ਰਾਮ ਰਾਏ ਜੀ ਨੇ ਉੱਥੇ ਹੀ ਹੁਕਮ ਕਰ ਦਿੱਤਾ ਕਹਿੰਦੇ ਦਰਿਆਈ ਘੋੜਾ ਪੇਸ਼ ਹੋਵੇ ਉਹਨਾਂ ਦੇ ਬਚਨਾਂ ਸ਼ਕਤੀ ਸੀ ਦਰਿਆਈ ਘੋੜਾ ਦਿੱਤਾ ਨਰੰਗੇ ਨੂੰ ਕਹਿਣ ਲੈ ਜੇ ਪਾਣੀ 'ਚ ਵੀ ਵੜ ਜਾਊਗਾ ਡੁੱਬਣ ਨਹੀਂ ਦਊਗਾ ਤੈਨੂੰ ਇਸ ਕਰਕੇ ਕਹਿੰਦੇ ਇੰਨੇ ਘੋੜੇ ਹੋਣ ਰਾਜੇ ਕੋਲੇ ਹਿਣਕਦੇ ਹੋਣ ਗੁੰਜਤ ਗੂੜ ਝੂਲਦੇ ਹੋਣ ਝੁੱਲ ਵੱਡੇ ਵੱਡੇ ਘੋੜਿਆਂ ਦੇ ਉੱਤੇ ਹਾਥੀਆਂ ਦੇ ਉੱਤੇ ਸੋਨੇ ਦੇ ਝੁੱਲ ਹੋਣ ਘੋੜਿਆਂ ਉੱਤੇ ਸੋਨੇ ਦੀਆਂ ਕਾਠੀਆਂ ਲੱਗੀਆਂ ਹੋਣ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗੰਨਾ ਨਹੀਂ ਜਾਤ ਵਿਚਾਰੇ ਭੂਤ ਕਾਲ ਵਿੱਚ ਬੀਤੇ ਹੋਏ ਸਮੇਂ ਵਿੱਚ ਭਵਿੱਖ ਆਉਣ ਵਾਲੇ ਸਮੇਂ ਵਿੱਚ ਹੁਣ ਦੇ ਵਰਤਮਾਨ ਭਵਾਨ ਵਰਤਮਾਨ ਸਮੇਂ ਦੇ ਵਿੱਚ ਕਿੰਨੇ ਕੁ ਰਾਜੇ ਹੋਏ ਨੇ ਕੌਣ ਗਿਣੈ ਕੌਣ ਗਿਣਤੀ ਕਰ ਸਕਦਾ ਪਿੱਛੇ ਕਿੰਨੇ ਕੁ ਰਾਜੇ ਹੋਏ ਨੇ ਹੁਣ ਤੱਕ ਅਤੇ ਕੌਣ ਗਿਣਤੀ ਕਰੂਗਾ ਅੱਜ ਦੇ ਰਾਜਿਆਂ ਦੀ ਅਤੇ ਕੌਣ ਗਿਣਤੀ ਕਰੂਗਾ ਆਉਣ ਵਾਲੇ ਸਮੇਂ ਵਾਲੇ ਰਾਜਿਆਂ ਦੀ ਨਹੀਂ ਜਾਤ ਵਿਚਾਰੇ ਇਹ ਨਹੀਂ ਵਿਚਾਰੇ ਜਾਂਦੇ ਇੰਨੇ ਨੇ ਬੜੇ ਰਾਜੇ ਹੋ ਗਏ ਪਰ ਸ਼੍ਰੀ ਪਤ ਜੋ ਲਕਸ਼ਮੀ ਦਾ ਪਤੀ ਹੈ ਜੋ ਮਾਇਆ ਦਾ ਪਤੀ ਹੈ ਸ਼੍ਰੀ ਭਗਵਾਨ ਜੋ ਸ਼੍ਰੋਮਣੀ ਭਗਵਾਨ ਪਰਮੇਸ਼ੁਰ ਹੈ ਭਜੇ ਬਿਨ ਉਹਦੇ ਭਜਨ ਕੀਤੇ ਤੋਂ ਬਿਨਾਂ ਜਿੰਨੇ ਮਰਜ਼ੀ ਕੋਲ ਹਾਥੀ ਹੋਣ ਘੋੜੇ ਹੋਣ ਕਾਰਾਂ ਕੋਠੀਆਂ ਹੋਣ ਬੱਸਾਂ ਹੋਣ ਜਹਾਜ਼ ਹੈਲੀਕਾਪਟਰ ਹੋਣ ਅੰਤ ਕੋ ਅੰਤ ਕੇ ਧਾਮ ਸਿਧਾਰੇ ਅੰਤ ਨੂੰ ਅੰਤ ਕੇ ਪਾਠ ਇਕੱਠਾ ਹੀ ਹੈ ਅੰਤ ਕੇ ਹੁੰਦਾ ਧਰਮ ਰਾਜਾ ਅੰਤ ਨੂੰ ਤਾਂ ਕਹਿੰਦੇ ਧਰਮ ਰਾਜੇ ਦੇ ਘਰੇ ਜਾਣਾ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਓ ਹੀਰਿਆਂ ਨਾਲ ਲੱਦੇ ਰਹੋ ਸੋਨੇ ਨਾਲ ਲੱਦੇ ਰਹੋ ਪਰਮੇਸ਼ੁਰ ਦੇ ਪ੍ਰੇਮ ਤੋਂ ਬਿਨਾਂ ਕੱਖ ਨਹੀਂ ਮਿਲਣਾ ਇਹ ਪਰਮੇਸ਼ੁਰ ਦਾ ਪ੍ਰੇਮ ਪਹਿਲੀ ਪੌੜੀ 'ਚ ਕਿਹਾ ਮਹਾਰਾਜ ਨੇ ਪਰਮੇਸ਼ੁਰ ਦੇ ਪ੍ਰੇਮ ਤੋਂ ਬਿਨਾਂ ਸਾਰੇ ਧਰਮ ਬੇਅਰਥ ਨੇ ਫਿਰ ਸਤਿਗੁਰੂ ਨੇ ਦੋ ਪੌੜੀਆਂ ਹੋਰ ਉਚਾਰਨ ਕਰਤੀ ਵੀ ਇੰਨੇ ਹਾਥੀ ਘੋੜੇ ਮਾਲ ਡੰਗਰ ਰਾਜ ਹੋਣ ਇੰਨੀਆਂ ਬਾਹਾਂ ਵਾਲੇ ਤਕੜੇ ਤਕੜੇ ਰਾਜੇ ਆ ਕੇ ਮੱਥਾ ਟੇਕਦੇ ਹੋਣ ਪਰ ਅੰਤ ਨੂੰ ਕੀ ਹਾਲ ਹੁੰਦਾ ਅਖੀਰ ਨੂੰ ਤਾਂ ਜਮਦੂਤ ਹੀ ਆ ਕੇ ਸਿਰ ਤੇ ਖੜ ਜਾਂਦੇ ਨੇ ਮਹਾਰਾਜ ਕਹਿੰਦੇ ਹੈ ਤਾਂ ਬੰਦਾ ਹੀ ਕੀ ਹੋ ਗਿਆ ਜੇ ਉਹਦੇ ਕੋਲ ਮਾੜਾ ਮੋਟਾ ਰਾਜ ਹੋ ਗਿਆ ਧਰਮ ਰਾਜਾ ਨਹੀਂ ਦੇਖਦਾ ਵੀ ਇਹ ਰਾਜਾ ਹੈ ਉਹ ਨਹੀਂ ਦੇਖਦਾ ਔਰ ਜਮਦੂਤ ਨਹੀਂ ਦੇਖਦੇ ਕਿ ਇਹ ਬੰਦਾ ਬੜਾ ਤਕੜਾ ਹੈ ਇਹ ਮਨਿਸਟਰ ਹੈ ਇਹ ਜਾਂ ਬੜਾ ਤਕੜੇ ਅਹੁਦੇਦਾਰ ਉਹਨੇ ਨਹੀਂ ਦੇਖਣਾ ਉਹਨੂੰ ਤਾਂ ਉਹਨੇ ਹੀ ਖਿੱਚ ਲੈਣਾ ਉਹਨੂੰ ਪਟਕਾ ਕੇ ਮਾਰਨਾ ਉੱਥੇ ਮਹਾਰਾਜ ਕਹਿੰਦੇ ਫਿਰ ਉੱਥੇ ਜਾਣ ਨਾਲੋਂ ਤਾਂ ਰਤਨ ਰਾਏ ਇਸ ਕਰਕੇ ਤੈਨੂੰ ਸਮਝਾ ਤਾ ਕਿ ਇਹ ਰਾਜ ਸਾਜ ਨੂੰ ਵੱਡਾ ਨਾ ਮੰਨੀ ਬਸ ਇਹ ਨਾ ਮੰਨੀ ਕਿ ਮੈਂ ਰਾਜਾ ਬਣ ਗਿਆ ਮੈਂ ਪਤਾ ਨਹੀਂ ਕੀ ਰੱਬ ਬਣ ਗਿਆ ਇਉਂ ਨਾ ਜਾਣੀ ਕਦੇ ਹਮੇਸ਼ਾ ਨਾਮ ਦੇ ਨਾਲ ਜੁੜਿਆ ਰਹੀ ਸਭ ਕੁਛ ਹੁੰਦਿਆਂ ਹੋਇਆਂ ਵੀ ਨਾਮ ਨਾਲ ਨਾ ਟੁੱਟੀ ਤਿੰਨ ਪੌੜੀਆਂ ਰਾਹੀਂ ਮਹਾਰਾਜ ਨੇ ਆਪਾਂ ਨੂੰ ਹੀ ਉਪਦੇਸ਼ ਬਖਸ਼ਿਆ ਹੈ ਰਤਨ ਰਾਏ ਤਾਂ ਤਰ ਗਿਆ ਉਹ ਤਾਂ ਬਹੁਤ ਬਖਸ਼ਿਸ਼ ਲੈ ਕੇ ਚਲਿਆ ਗਿਆ ਮਹਾਰਾਜ ਕੋਲੋਂ ਗੱਲ ਤੇ ਆਪਣੀ ਆਪਾਂ ਨੂੰ ਸਤਿਗੁਰੂ ਮਹਾਰਾਜ ਸਮਝਾਉਂਦੇ ਨੇ ਕਿ ਜਿੰਨਾ ਮਰਜ਼ੀ ਤੁਹਾਡੇ ਕੋਲ ਸੁੱਖ ਸਾਧਨ ਹੋ ਜਾਣ ਇੱਕ ਗੱਲ ਯਾਦ ਰੱਖਿਓ ਅੰਤਮ ਸਮਾਂ ਮੇਰਾ ਕੈਸਾ ਹੈ ਇਹ ਨਾ ਕਿ ਅੰਤ ਨੂੰ ਜਮਦੂਤ ਖਿੱਚੀ ਫਿਰਨ ਅੰਤ ਨੂੰ ਮਾੜੇ ਪਾਸੇ ਚਲੇ ਜਾਈਏ ਇਸ ਕਰਕੇ ਰਹਿੰਦਿਆਂ ਹੋਇਆਂ ਮਾਇਆ ਵਿੱਚ ਸਿੱਖ ਨੇ ਨਿਰਲੇਪ ਰਹਿਣਾ ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ ਮਹਾਰਾਜ ਕਹਿੰਦੇ ਗੁਰਸਿੱਖ ਜੋਗੀ ਜਾਗਦੇ ਗ੍ਰਿਸਤ ਵਿੱਚ ਰਹਿ ਕੇ ਸਾਵਧਾਨ ਰਹੋ ਜਾਗਰਤ ਅਵਸਥਾ ਵਿੱਚ ਰਹੋ ਨਾਮ ਜਪੀ ਜਾਓ ਪੰਜ ਬਾਣੀਆਂ ਤਿਆਗ ਨਾ ਕਰੋ ਅੰਮ੍ਰਿਤ ਜ਼ਰੂਰ ਛਕੋ ਰਹਿ ਰਾਸ ਕੀਰਤਨ ਸੋਲਾ ਛੱਡਣਾ ਨਹੀਂ ਬਾਣੀ ਨਹੀਂ ਛੱਡਣੀ ਸੁਖਮਨੀ ਸਾਹਿਬ ਆਸਾ ਦੀ ਵਾਰ ਜਿੰਨੀ ਅਕਾਲ ਉਸਤ ਪੜ੍ਹੋ ਵੱਧ ਤੋਂ ਵੱਧ ਜਿਹੜੀ ਬਾਣੀ ਚਿੱਤ ਕਰ ਬਚਿੱਤਰ ਨਾਟਕ ਪੜ੍ਹੋ ਸਾਰੀ ਬਾਣੀ ਪੜ੍ਹੋ ਸਤਿਗੁਰੂ ਮਹਾਰਾਜ ਕਹਿੰਦੇ ਜਾਗਰਤ ਰਹੋ ਸੌਂ ਨਾ ਜਾਇਓ ਕਿਤੇ ਜੇ ਸੌਂਗੇ ਫਿਰ ਜਮਦੂਤ ਲੈ ਜਾਣਗੇ ਜੇ ਜਾਗਦੇ ਰਹੇ ਫਿਰ ਸਤਿਗੁਰੂ ਦੀ ਬਖਸ਼ਿਸ਼ ਰਹੇਗੀ ਜਾਗਣ ਲਈ ਸਿਰਫ ਇੱਕੋ ਹੀ ਦਵਾਈ ਹੈ, ਵਾਹਿਗੁਰੂ। ਸਵਈਏ, ਤਵੈ ਪ੍ਰਸਾਦ ਸਵਈਏ, ਅੰਮ੍ਰਿਤ ਸਵਈਏ। ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਸ੍ਰੀ ਅਕਾਲ ਉਸਤਵ ਦੇ ਵਿੱਚ ਇਹ ਬਾਣੀ ਬਖਸ਼ਿਸ਼ ਕੀਤੀ ਹੈ। ਸ਼ੁਰੂ ਦੇ ਵਿੱਚ ਹੀ ਹੈ, ਅਕਾਲ ਉਸਤਵ ਦੇ ਵਿੱਚ ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਰਿਆਂ ਨਾਲੋਂ ਪਹਿਲਾਂ ਪ੍ਰਣਵ ਆਦਿ ਕੰਕਾਰਾ ਜਲ ਥਲ ਮਈਅਲ ਕੀਓ ਪਸਾਰਾ, ਇਹ ਜਿਹੜੀ ਛੋਟੀ ਚੌਪੀਸਾ ਦਾ ਪਾਠ ਇਹ ਅਕਾਲ ਉਸਤਵ ਦੇ ਸ਼ੁਰੂ ਵਿੱਚ ਹੀ ਹੈ। ਫਿਰ ਥੋੜ੍ਹਾ ਜਿਹਾ ਇੱਕ ਪੱਤਰੇ ਤੋਂ ਬਾਅਦ ਫਿਰ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਫਿਰ ਥੋੜ੍ਹਾ ਜਿਹਾ ਅੱਗੇ ਜਾ ਕੇ ਦੀਨਨ ਕੀ ਪ੍ਰਤਪਾਲਕ ਰਹਿੰਦੇ, ਅਤੇ ਇਹ ਸਾਰੇ ਅਕਾਲ ਉਸਤਤ ਵਿੱਚ ਹੀ ਹੈ। ਅਕਾਲ ਦੀ ਹੀ ਮਹਿਮਾ ਹੈ ਸਾਰੀ। ਸੋ ਸਤਿਗੁਰੂ ਮਹਾਰਾਜ ਨੇ ਤਿੰਨ ਸਵਈਏ ਆਪਾਂ ਨੂੰ ਬਖਸ਼ਿਸ਼ ਕੀਤੇ ਸੀ ਕੱਲ੍ਹ। ਸੋ ਚੌਥੇ ਸਵਈਏ ਵਿੱਚ ਮਹਾਰਾਜ ਹੁਣ ਹਰੇਕ ਸਵਈਏ ਵਿੱਚ ਵੱਖੋ ਵੱਖਰੇ ਤਰੀਕੇ ਦੱਸੇ ਨੇ ਕਿ ਜਿੰਨਾ ਮਰਜ਼ੀ ਕੋਈ ਯਤਨ ਕਰ ਲਏ ਕੋਈ ਯਤਨ ਕਾਮਯਾਬ ਨਹੀਂ ਹੈ। ਕਿੰਨਾ ਵੱਡਾ ਕੋਈ ਰਾਜਾ ਬਣ ਜੇ ਤਾਂ ਵੀ ਅੰਤ ਨੂੰ ਨੰਗੇ ਪੈਰੀਂ ਜਾਣਾ ਪੈਂਦਾ। ਇੱਕ ਅਕਾਲ ਪੁਰਖ ਦੀ ਪ੍ਰੀਤੀ ਤੋਂ ਬਿਨਾਂ ਬਾਕੀ ਸਾਰੀਆਂ ਗੱਲਾਂ ਬੇਅਰਥ ਹੋ ਜਾਂਦੀਆਂ ਨੇ। ਤੀਰਥ ਨਹਾਉਣ, ਦਇਆ, ਦਮ, ਦਾਨ, ਤੀਰਥਾਂ ਦੇ ਉੱਤੇ ਨਹਾਉਣ ਨਹਾਉਣਾ, ਤੀਰਥ ਨਾਨ ਨਾਨ ਨਹੀਂ ਕਹਿਣਾ ਨਹਾਨ, ਤੀਰਥ ਨਹਾਵਾਂ ਜੇ ਤਿਸ ਭਾਵਾਂ, ਤੀਰਥ ਨਹਾਨ ਫਿਰ ਦਇਆ ਕਰਨੀ ਜੀਵਾਂ ਦੇ ਉੱਤੇ, ਤੀਰਥਾਂ 'ਤੇ ਨਹਾਉਣਾ, ਦਇਆ ਕਰਨੀ, ਦਮ ਦਮਨ ਕਰਨਾ ਇੰਦਰੀਆਂ ਦਾ, ਇੰਦਰੀਆਂ ਨੂੰ ਆਪਣੇ ਕਾਬੂ 'ਚ ਕਰਨਾ, ਅੱਖਾਂ ਨੂੰ, ਫਿਰ ਨੱਕ ਨੂੰ, ਕੰਨਾਂ ਨੂੰ, ਜ਼ੁਬਾਨ ਨੂੰ, ਹੱਥ ਪੈਰਾਂ ਨੂੰ ਕਾਬੂ 'ਚ ਕਰ ਲੈਣਾ, ਇਹਨੂੰ ਕਹਿੰਦੇ ਦਮਨ ਕਰਨਾ। ਦਾਨ ਦਾਨ ਕਰਨਾ, ਫਿਰ ਚੰਗੇ ਮੌਕੇ ਦੇਖ ਕੇ ਸੋਹਣਾ ਦਾਨ ਕਰਨਾ, ਭਈ ਫਲਾਨੇ ਟਾਈਮ 'ਤੇ ਦਾਨ ਕਰੀਏ ਫਲਾਨਾ ਫਲ ਮਿਲਦਾ। ਸੋ ਸੰਜਮ, ਸ੍ਰੇਸ਼ਠ ਸੰਜਮ ਕਰਨਾ, ਖਾਣ ਪੀਣ ਤੋਂ ਹਰੇਕ ਪ੍ਰਕਾਰ ਤੋਂ ਬਹੁਤ ਸੰਜਮ ਵਿੱਚ ਰਹਿਣਾ। ਸੋ ਆਪੇ ਭੋਜਨ ਬਣਾ ਕੇ ਖਾਣਾ, ਕਿਸੇ ਤੋਂ ਲੈ ਕੇ ਨਹੀਂ ਖਾਣਾ, ਫਲਾਨੀ ਚੀਜ਼ ਨਹੀਂ ਖਾਣੀ, ਫਲਾਨੀ ਚੀਜ਼ ਪਹਿਨੀ ਨਹੀਂ ਹੈ। ਸੰਜਮ ਕਾਫੀ ਚੀਜ਼ਾਂ ਦਾ, ਅੱਖਾਂ ਦਾ ਸੰਜਮ, ਕੰਨਾਂ ਦਾ ਸੰਜਮ, ਜ਼ੁਬਾਨ ਦਾ ਸੰਜਮ, ਨੇਮ, ਵਿਸ਼ੇਸ਼ ਨੇਮ ਜਿਹੜੇ ਨੇ ਉਹ ਨਿਭਾਉਣੇ, ਨਿਯਮ ਕਰ ਲੈਣੇ ਕਿ ਇੰਨੇ ਨੇਮ ਮੈਂ ਨਿਭਾਵਾਂਗਾ, ਇਸ ਤਰ੍ਹਾਂ ਨਹਾਵਾਂਗਾ, ਇਸ ਤਰ੍ਹਾਂ ਖਾਵਾਂਗਾ, ਆਹ ਕੰਮ ਨਹੀਂ ਕਰਾਂਗਾ। ਅਨੇਕ ਵਿਸ਼ੇਖ ਹੈ, ਵਿਸ਼ੇਸ਼ ਕਰਕੇ ਅਨੇਕ ਹੀ ਇਸ ਤਰ੍ਹਾਂ ਦੇ ਨਿਯਮ ਬੰਦਾ ਕਰ ਲਵੇ, ਜਿੰਨੇ ਮਰਜ਼ੀ ਕਰੀ ਜਾਵੇ। ਵੇਦ ਪੁਰਾਨ ਕਤੇਵ ਕੁਰਾਨ, ਜ਼ਮੀਨ ਜਮਾਨ ਸਬਾਨ ਕੇ ਪੇਖ ਹੈ। ਮਹਾਰਾਜ ਕਹਿੰਦੇ ਚਾਰੇ ਵੇਦ ਪੜ੍ਹੀ ਜਾਵੇ, 18 ਪੁਰਾਣ ਪੜ੍ਹੀ ਜਾਵੇ, ਕਤੇਬਾਂ, ਕਤੇਬ ਕੁਰਾਨ ਮੁਸਲਮਾਨਾਂ ਦੀਆਂ ਚਾਰ ਕਿਤਾਬਾਂ ਪਵਿੱਤਰ ਜਿਹੜੀਆਂ ਨੇ, ਤੌਰੇਤ, ਅੰਜੀਲ, ਇਹ ਕੁਰਾਨ, ਇਤਿਹਾਦਕ ਜਿਹੜੀਆਂ ਜੰਬੂਰ, ਇਹ ਚਾਰ ਕਿਤਾਬਾਂ ਪਵਿੱਤਰ ਮੰਨੀਆਂ ਉਹਨਾਂ ਨੇ। ਉਹਨਾਂ ਨੂੰ ਵੀ ਬਹੁਤ ਸਾਰੇ ਲੋਕ ਕਿਤਾਬਾਂ ਨੂੰ ਪੜ੍ਹਦੇ ਨੇ, ਗਿਆਨ ਪ੍ਰਾਪਤ ਕਰਦੇ, ਗਿਆਨ ਬਹੁਤ ਹੈ ਇਹਨਾਂ 'ਚ, ਗਿਆਨ ਦੀ ਕਮੀ ਨਹੀਂ ਹੈ। ਜ਼ਮੀਨ ਜਮਾਨ ਸਬਾਨ ਕੇ ਪੇਖ ਹੈ, ਇਸ ਜ਼ਮੀਨ ਦੇ ਉੱਤੇ ਅਤੇ ਜ਼ਮਾਨ ਅਸਮਾਨ ਦੇ ਉੱਤੇ, ਸਬਾਨ ਕੇ ਵੇਖਿਆ, ਸਬਾਨ ਸਾਰਿਆਂ ਵਿੱਚ ਜਾ ਕੇ ਸਾਰਿਆਂ ਥਾਵਾਂ 'ਤੇ ਦੇਖਦਾ ਫਿਰੇ। ਸਾਰੀ ਜ਼ਮੀਨ 'ਤੇ ਘੁੰਮ ਲਓ, ਸਾਰੇ ਅਸਮਾਨ 'ਤੇ ਘੁੰਮ ਲਓ, ਇੰਨਾ ਵੱਡਾ ਬੰਦਾ ਬਣ ਜਾਵੇ। ਪੌਣ ਆਰ ਜਤੀ ਜਦ ਧਾਰ, ਪੌਣ ਹਾਰੀ ਹੋ ਜਾਵੇ, ਕੁਛ ਨਹੀਂ ਖਾਂਦਾ, ਬਸ ਕੋਈ ਵੀ ਚੀਜ਼ ਨਹੀਂ ਖਾਂਦਾ, ਪੌਣ ਹਾਰੀ ਐਸਾ ਹੁੰਦਾ। ਕੀ ਖਾਂਦੇ ਹੋ? ਕਹਿੰਦੇ ਪੌਣ ਖਾਂਦੇ ਹਾਂ। ਪੌਣ ਖਾ ਕੇ ਜਿਉਂਦਾ ਰਹੇ। ਜਤੀ ਜਤ ਧਾਰ, ਜਤ ਨੂੰ ਧਾਰ ਕੇ ਇਕੱਲਾ ਜਤੀ ਬਣ ਜਾਵੇ। ਪੌਣ ਹਾਰ ਜਤੀ ਜਤ ਧਾਰ, ਸਭੈ ਸੁ ਵਿਚਾਰ ਹਜ਼ਾਰ ਕੁ ਦੇਖੇ। ਸਾਰੀਆਂ ਚੀਜ਼ਾਂ ਨੂੰ ਦੇਖ ਲਵੇ, ਹਜ਼ਾਰਾਂ ਵਾਰੀ ਵਿਚਾਰ ਕੇ ਦੇਖ ਲਵੇ, ਜਾਂ ਹਜ਼ਾਰ ਕੁ ਇਹੋ ਜਿਹੇ ਦੇਖੇ ਨੇ। ਸਤਿਗੁਰੂ ਕਹਿੰਦੇ ਇਹੋ ਜਿਹੇ ਅਸੀਂ ਹਜ਼ਾਰਾਂ ਦੇਖੇ ਨੇ, ਤੀਰਥਾਂ 'ਤੇ ਨਹਾਉਣ ਵਾਲੇ, ਦਇਆ ਕਰਨ ਵਾਲੇ, ਸੰਜਮ ਕਰਨ ਵਾਲੇ, ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਵਾਲੇ, ਪੌਣ ਹਾਰੀ ਜਤੀ, ਇਹੋ ਜਿਹੇ ਕਈ ਦੇਖੇ। ਬਹੁਤ ਲੋਕ ਐਸੇ ਕਰਮਾਂ ਨੂੰ ਕਰਦੇ ਨੇ, ਚੰਗੀ ਗੱਲ ਹੈ ਕਰਦੇ ਨੇ, ਪਰ ਮਹਾਰਾਜ ਸੱਚੇ ਪਾਤਸ਼ਾਹ ਦਸਵੇਂ ਪਾਤਸ਼ਾਹ ਕਹਿੰਦੇ ਸ੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰਤੀ ਬਿਨ ਏਕ ਨਾ ਲੇਖੈ। ਸ੍ਰੀ ਸ਼੍ਰੋਮਣੀ ਜੋ ਭਗਵਾਨ ਪਰਮੇਸ਼ਰ ਜੀ ਨੇ, ਵਾਹਿਗੁਰੂ ਨੇ, ਉਹਨਾਂ ਦੇ ਭਜਨ ਤੋਂ ਬਿਨਾਂ ਹੇ ਰਾਜਨ ਇੱਕ ਵੀ ਚੀਜ਼ ਇਹਨਾਂ ਦੀ ਲੇਖੇ 'ਚ ਨਹੀਂ ਪੈਂਦੀ। ਜਿੰਨਾ ਮਰਜ਼ੀ ਤੀਰਥ ਨਹਾਈ ਜਾਵੇ, ਜੇ ਤੀਰਥ ਨਹਾਤਾ ਨਾਮ ਨਾ ਜਪਿਆ, ਉਹ ਕੋਈ ਚੀਜ਼ ਲੇਖੇ 'ਚ ਨਹੀਂ ਪੈਣੀ, ਦਇਆ ਲੇਖੇ 'ਚ ਨਹੀਂ ਪੈਣੀ। ਲੇਖੇ ਵਿੱਚ ਸਾਰੀਆਂ ਚੀਜ਼ਾਂ ਨਾਮ ਨਾਲ ਪੈਂਦੀਆਂ ਨੇ, ਉਹਨਾਂ ਦੀਆਂ ਮੰਨੀਆਂ ਹੀ ਨਹੀਂ ਜਾਣੀਆਂ, ਸਿੱਧੀ ਗੱਲ ਹੈ। ਕੋਈ ਬੰਦਾ ਕਿੰਨੀ ਜਾ ਕੇ ਕਿਸੇ ਮਹਿਕਮੇ ਵਿੱਚ ਬਿਨਾਂ ਉੱਥੇ, ਜਦੋਂ ਤੱਕ ਉਹ ਬੰਦੇ ਨੂੰ ਨੌਕਰੀ ਨਹੀਂ ਮਿਲਦੀ, ਨੌਕਰੀ ਤੋਂ ਬਿਨਾਂ ਜਿੰਨਾ ਮਰਜ਼ੀ ਕੰਮ ਕਰੀ ਜਾਵੇ, ਉਹਨੂੰ ਤਾਂ ਕੋਈ ਇਨਾਮ ਨਹੀਂ ਮਿਲਦਾ। ਕਿਉਂਕਿ ਜਦ ਤੱਕ ਉਹ ਉੱਥੇ ਨੌਕਰ ਨਹੀਂ ਹੁੰਦਾ, ਕੋਈ ਫੌਜ ਵਿੱਚ ਜਾ ਕੇ ਬਿਨਾਂ ਨੌਕਰੀ ਮਿਲੀ ਤੋਂ, ਬਿਨਾਂ ਅਹੁਦਾ ਮਿਲੇ ਤੋਂ ਕਿੰਨੀ ਕੁਰਬਾਨੀ ਕਰੇ, ਉਹ ਕਹੇ ਹੁਣ ਮੈਨੂੰ ਪਰਮਵੀਰ ਚੱਕਰ ਦਿਓ, ਪਰਮਵੀਰ ਚੱਕਰ ਨਹੀਂ ਮਿਲ ਸਕਦਾ, ਕਿਉਂਕਿ ਭਰਤੀ ਤਾਂ ਹੋਇਆ ਹੀ ਨਹੀਂ ਹੈ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਜਿਹੜਾ ਨਾਮ ਹੈ, ਗੁਰੂ ਵਾਲਾ ਬਣਨਾ ਹੈ, ਗੁਰੂ ਵਾਲੇ ਬਣ ਕੇ ਨਾਮ ਜਪਣਾ ਹੈ, ਅਤੇ ਫਿਰ ਸਾਰੇ ਕਰਮ ਸਫਲੇ ਨਾਲ ਵੈਸੇ ਹੀ ਹੋ ਜਾਂਦੇ ਨੇ, ਫਿਰ ਉਹਨਾਂ ਦਾ ਵੀ ਲਾਭ ਹੋ ਜਾਂਦਾ। ਨਾਮ ਜਪਣ ਵਾਲੇ ਦੇ ਕਰਮ, ਛੋਟੇ ਕਰਮ ਵੀ ਵੱਡੇ ਬਣ ਜਾਂਦੇ ਨੇ, ਅਤੇ ਨਾਮ ਨਾ ਜਪਣੇ ਕਰਕੇ ਬਾਕੀ ਦੇ ਕਰਮ ਵੀ ਬੇਕਾਰ ਹੋ ਜਾਂਦੇ ਨੇ। ਤਾਂ ਮਹਾਰਾਜ ਕਹਿੰਦੇ ਬਹੁਤ ਸਾਰੇ ਲੋਕ ਇਸੇ ਹੈਂਕੜ ਵਿੱਚ ਨੇ ਕਿ ਮੈਂ ਜੀ ਦੇਖੋ ਸਾਰਾ ਦਿਨ ਦਇਆ ਕਰਦਾ। ਸਤਿਗੁਰੂ ਕਹਿੰਦੇ ਲੇਖੇ 'ਚ ਨਹੀਂ ਪੈਣੀ, ਇਕੱਲੀ ਨਾਮ ਤੋਂ ਬਿਨਾਂ ਦਇਆ ਲੇਖੇ 'ਚ ਨਹੀਂ ਪੈਂਦੀ। ਕੁਛ ਵੀ ਕਰਮ ਕਰਨਾ ਪਹਿਲਾਂ ਨਾਮ, ਬਾਕੀ ਕਰਮ ਬਾਅਦ ਵਿੱਚ। ਨਾਮ ਜਿਹੜਾ ਹੈ ਇਹ ਪ੍ਰਲੋਕ ਤੱਕ ਸਾਡੀ ਮਦਦ ਕਰਦਾ ਹੈ।